Vaheguru, 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 Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, वाहेगुरु 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 वाहेगुरु
Bye.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਣੀ ਕਿਰਪਾ ਜਿਸ ਆਪ ਕਰੇ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਸਾਧ ਸੰਗਤ ਗੁਰ ਘਰ ਕਮਾਵੇ ਗੁਰ ਘਰ ਕਮਾਵੇ ਸੰਗਤ ਗੁਰ ਘਰ ਕਮਾਵੇ ਗੁਰ ਘਰ ਕਮਾਵੇ ਗੁਰ ਘਰ ਕਮਾਵੇ ਸੰਗਤ ਗੁਰ ਘਰ ਕਮਾਵੇ ਗੁਰ ਘਰ ਗੁਰਮੁਖ ਹੱਥ ਸਕੱਥ ਹਨ ਗੁਰਮੁਖ ਹੱਥ ਸਕੱਥ ਹਨ ਸਾਧ ਸੰਗਤ
ਆ
ਪਾਣੀ ਪੱਖਾ ਪੀਹਣਾ ਪੈਰ ਧੋਏ ਚਰਨਾ ਅੰਮ੍ਰਿਤ ਪਾਵੇ ਚਰਨਾ ਗੁਰ ਬਾਣੀ ਲਿਖ ਪੋਠੀਆਂ ਗੁਰ ਬਾਣੀ ਲਿਖ ਪੋਠੀਆਂ ਤਾਲ ਮਰਦੰਗ ਰਬਾਬ ਰਬਾਬ ਬਜਾਵੇਂ ਨਮਸ਼ਕਾਰ ਡੰਡੋਤ ਕਰ ਨਮਸ਼ਕਾਰ ਡੰਡੋਤ ਕਰ ਗੁਰ ਪਾਈ ਗੱਲ ਮਿਲ ਗੱਲ ਲਾਵੇ ਗੱਲ ਮਿਲ ਗੱਲ ਕਿਰਤ ਬਿਰਤ ਕਰ ਤਰਾਮ ਦੀ ਕਿਰਤ ਬਿਰਤ ਕਰ ਤਰਾਮ ਦੀ ਹੱਥੋਂ ਦੇਖੇ ਭਲਾ ਪਾਰਸ ਪਰਸ ਅਪਾਰਸ ਹੋਏ ਪਾਰਸ ਪਰਸ ਅਪਾਰਸ ਹੋਏ ਪਰ ਤਨ ਪਰ ਧਨ ਹੱਥ
ਆਏ
ਪਰਮਾਤਮਾ ਦੀ ਵਿਚਿੱਤਰ ਰਚਨਾ ਚੋਂ ਮਨੁੱਖੀ ਜਾਮਾ ਵੀ ਵਿਚਿੱਤਰ ਰਚਨਾ ਹੈ। ਜਿੱਥੇ ਮਨੁੱਖੀ ਜਾਮਾ ਵਿਚਿੱਤਰ ਰਚਨਾ ਹੈ, ਇਸ ਜਾਮੇ ਵਿੱਚ ਮਨੁੱਖੀ ਜੀਵਨ ਵਿੱਚ ਇਸ ਵਿਚਿੱਤਰ ਰਚਨਾ ਨਾਲ ਮਿਲੇ ਹੋਏ ਮਨੁੱਖੀ ਅੰਗ ਵੀ ਵਿਚਿੱਤਰ ਹਨ। ਜੇ ਮਨੁੱਖੀ ਜਾਮੇ ਦਾ ਮਨੋਰਥ ਪਰਮਾਤਮਾ ਨੇ ਦਿੱਤਾ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਫਿਰ ਇਉਂ ਸਮਝ ਆਉਂਦੀ ਹੈ ਇਸ ਮਨੋਰਥ ਦੀ ਪੂਰਤੀ ਲਈ ਮਨੁੱਖੀ ਅੰਗ ਵੀ ਉਸ ਹੀ ਮਨੋਰਥ ਦੀ ਪੂਰਤੀ ਦੇ ਰਾਹ 'ਤੇ ਚੱਲਣੇ ਚਾਹੀਦੇ ਹਨ। ਜਾਮਾ ਜੇ ਉਹ ਸਫਲ ਹੈ ਜਿਹੜਾ ਜੀਵਨ ਦੇ ਮਨੋਰਥ ਦੇ ਰਾਹ 'ਤੇ ਤੁਰਦਾ ਹੈ, ਮਨੁੱਖੀ ਅੰਗ ਵੀ ਉਹੀ ਸਫਲ ਹਨ ਜਿਹੜੇ ਉਸ ਰਾਹ 'ਤੇ ਚੱਲ ਕੇ ਜੀਵਨ ਦੀ ਮਨੋਰਥ ਦੀ ਪੂਰਤੀ ਲਈ ਇਹ ਮਨੁੱਖੀ ਅੰਗ ਵੀ ਉਸੇ ਹੀ ਸੇਵਾ ਵਿੱਚ ਲੱਗ ਪੈਂਦੇ ਹਨ। ਜਿਵੇਂ ਅੱਜ ਭਾਈ ਗੁਰਦਾਸ ਜੀ ਦਾ ਕਹਿਣਾ, ਹੱਥ ਕਿਹੜੇ ਸਫਲ ਹਨ, ਗੁਰਮੁਖ ਹੱਥ ਸਕੱਤ ਹਨ, ਸਾਧ ਸੰਗਤ ਗੁਰ ਘਰ ਕਮਾਵੇ, ਹੋਰ ਅਨੇਕਾਂ ਪੌੜੀਆਂ ਰਾਹੀਂ ਦਰਸਾਇਆ ਗਿਆ ਪੈਰ ਕਿਵੇਂ ਸਫਲ ਹਨ, ਇਹ ਲੋਇਣ ਕਿਵੇਂ ਸਫਲ ਹਨ, ਜ਼ਬਾਨ ਕਿਵੇਂ ਸਫਲ ਹੈ, ਆਦਿਕ ਜਿਤਨੇ ਵੀ ਮਨੁੱਖੀ ਅੰਗ ਹਨ ਉਹਨਾਂ ਬਾਰੇ ਜਦੋਂ ਵਿਚਾਰ ਦਿੱਤਾ ਗਿਆ, ਇਉਂ ਲੱਗਦਾ ਅੰਗ ਉਹੀ ਸਫਲ ਹਨ ਜਿਸ ਲਈ ਮਨੁੱਖੀ ਜਾਮਾ ਮਿਲਿਆ, ਉਸ ਦੇ ਮੁਤਾਬਕ ਹੀ ਇਹਨਾਂ ਅੰਗਾਂ ਦੀ ਵਰਤੋਂ ਹੋਵੇ। ਸ਼੍ਰੀ ਨੱਥੂ ਰਾਮ ਜੀ ਦੇ ਸਪੁੱਤਰ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਜੋ ਬਚਪਨ ਤੋਂ ਹੀ ਸੁਭਾਅ ਦੀ ਫਕੀਰੀ ਸੀ, ਪਾਲ ਪੋਸ਼ਣ ਦਾ ਢੰਗ ਤਾਂ ਅਮੀਰੀ ਵਾਲਾ ਸੀ, ਕਿਉਂਕਿ ਮੁਨਸ਼ੀ ਨੱਥੂ ਰਾਮ ਜੀ ਦੇ ਸਪੁੱਤਰ ਸਨ। ਇੱਕ ਅਮੀਰ ਘਰਾਣੇ 'ਚੋਂ ਜਨਮ ਸੀ, ਪਰ ਸੁਭਾਅ ਫਕੀਰੀ ਵਾਲਾ। ਫਕੀਰੀ ਵਾਲੇ ਸੁਭਾਅ ਨੂੰ ਖੋਲ੍ਹਣਾ ਹੋਵੇ, ਰਾਤ ਵੀ ਦਾਸ ਨੇ ਦੱਸਿਆ ਸੀ, ਜਿਸ ਦੇ ਜੀਵਨ ਵਿੱਚ ਹਉਮੈ ਮਰ ਜਾਏ, ਮੈਂ ਅਤੇ ਮੇਰੀ ਮਰ ਜਾਏ, ਉਸ ਦਾ ਸੁਭਾਅ ਸਾਹਿਬ ਦੀ ਫਕੀਰੀ ਵਾਲਾ ਹੁੰਦਾ ਹੈ। ਸੁਭਾਅ ਦੀ ਫਕੀਰੀ ਕਰਕੇ ਇਕਾਂਤ ਲੋਚਦੇ ਸਨ। ਇਕਾਂਤ ਇਸ ਲਈ ਲੋਚਦੇ ਸਨ ਕਿ ਰੱਬੀ ਯਾਦ ਬਣੀ ਰਹੇ। ਇਸ ਜੀਵਨ ਵਿੱਚ ਸਾਈਂ ਦੀ ਯਾਦ ਵਿੱਚ ਸਮਾਉਣਾ ਆ ਜਾਏ, ਉਸ ਦੀ ਯਾਦ ਦਾ ਹੀ ਰੂਪ ਬਣ ਜਾਈਏ। ਲੇਕਿਨ ਅਜੇ ਸੋਝੀ ਨਹੀਂ ਸੀ, ਸੁਭਾਅ ਫਕੀਰੀ ਵਾਲਾ ਜ਼ਰੂਰ ਸੀ ਪਰ ਉਸ ਪ੍ਰਤੀ ਗਿਆਨ ਨਹੀਂ ਸੀ। ਸੋਝੀ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਸ਼ਾਇਦ ਇਕਾਂਤ ਜੰਗਲਾਂ ਵਿੱਚ ਮਿਲੇਗੀ। ਇਸ ਵਿਚਾਰ ਨੂੰ ਲੈ ਕੇ ਭਾਈ ਸਾਹਿਬ ਜੰਗਲਾਂ ਵੱਲ ਤੁਰ ਪੈਂਦੇ ਸਨ। ਕਾਫੀ ਸਮਾਂ ਜੰਗਲਾਂ ਵਿੱਚ ਬੈਠੇ ਰਹਿਣਾ ਅਤੇ ਸੋਚਣਾ, ਇਕਾਂਤ ਬੈਠ ਕੇ ਪ੍ਰਸੰਨਤਾ ਮਿਲ ਜਾਏਗੀ। ਪਰ ਭਾਈ ਅੱਡਣ ਸ਼ਾਹ ਦੀਆਂ ਸਾਖੀਆਂ ਵਿੱਚ ਲਿਖਿਆ, ਇੱਕ ਦਿਨ ਐਸਾ ਆਇਆ, ਇੱਕ ਰੱਬੀ ਰੂਹ ਮਿਲ ਪਈ। ਰੱਬੀ ਰੂਹ ਨੂੰ ਪੁੱਛ ਬੈਠੇ ਭਾਈ ਕਨ੍ਹੱਈਆ ਜੀ, ਪ੍ਰਸੰਨਤਾ ਕਿਵੇਂ ਮਿਲੇਗੀ? ਪ੍ਰਸੰਨਤਾ ਲੈਣੀ ਚਾਹੁੰਦਾ, ਮਿਲੇਗੀ ਕਿਵੇਂ? ਉਸ ਰੱਬੀ ਰੂਹ ਨੇ ਇਹ ਗੱਲ ਕਹੀ, ਭਾਈ ਸਾਹਿਬ ਪ੍ਰਸੰਨਤਾ ਲੈਣ ਵਿੱਚ ਨਹੀਂ ਹੁੰਦੀ, ਪ੍ਰਸੰਨਤਾ ਦੇਣ ਵਿੱਚ ਹੁੰਦੀ ਹੈ। ਆਖੋ ਕਨ੍ਹੱਈਆ, ਪ੍ਰਸੰਨਤਾ ਲੈਣ ਵਿੱਚ ਨਹੀਂ ਹੁੰਦੀ, ਪ੍ਰਸੰਨਤਾ ਦੇਣ ਵਿੱਚ ਹੁੰਦੀ ਹੈ। ਭਾਈ ਸਾਹਿਬ ਨੇ ਅੱਗੋਂ ਉਸ ਰੱਬੀ ਰੂਹ ਨੂੰ ਇਹ ਗੱਲ ਕਹੀ, ਜੇ ਪ੍ਰਸੰਨਤਾ ਦੇਣ ਵਿੱਚ ਹੈ ਤੇ ਕਿੱਥੇ ਦਿਆਂ, ਕਿੱਥੇ ਦਿਆਂ? ਉਸੀ ਰੱਬੀ ਰੂਹ ਨੇ ਫੇਰ ਕਿਹਾ, ਜੇ ਸੱਚਮੁੱਚ ਪ੍ਰਸੰਨਤਾ ਦੇਣੀ ਚਾਹੁੰਦਾ, ਜੰਗਲ ਵਿੱਚ ਬੈਠ ਕੇ ਕੀ ਕਰਦਾ? ਫਿਰ ਖਾਲਕ ਦੀ ਖਲਕਤ ਵਿੱਚ ਜਾ, ਉਸ ਖਲਕਤ ਵਿੱਚ ਹੀ ਖਾਲਕ ਵੱਸਦਾ ਹੈ। ਉਲ ਖਲਕਤ ਦੀ ਸੇਵਾ ਕਰ, ਇਹ ਜਿਹੜੇ ਤੈਨੂੰ ਸਰੀਰ ਦੇ ਅੰਗ ਮਿਲੇ ਨੇ, ਇਹਨਾਂ ਅੰਗਾਂ ਰਾਹੀਂ ਖਲਕਤ ਦੀ ਕਰ ਸੇਵਾ। ਜਦੋਂ ਖਲਕਤ ਪ੍ਰਸੰਨ ਹੋ ਜਾਏਗੀ, ਖਾਲਕ ਤੇਰੇ 'ਤੇ ਪ੍ਰਸੰਨ ਹੋ ਜਾਏਗਾ। ਆਖੋ ਵਾਹਿਗੁਰੂ। ਜਦੋਂ ਖਾਲਕ ਦੀ ਖਲਕਤ ਪ੍ਰਸੰਨ ਹੋ ਜਾਏਗੀ, ਖਾਲਕ ਤੇਰੇ 'ਤੇ ਪ੍ਰਸੰਨ ਹੋ ਜਾਏਗਾ। ਫਿਰ ਭਾਈ ਸਾਹਿਬ ਨੇ ਤੀਸਰਾ ਸਵਾਲ ਕੀਤਾ, ਇਸ ਲਈ ਮੈਨੂੰ ਕੀ ਕਰਨਾ ਹੋਏਗਾ? ਆਪ ਕਿਰਪਾ ਕਰਕੇ ਦੱਸੋ। ਫਿਰ ਰੱਬੀ ਰੂਹ ਨੇ ਕਿਹਾ, ਇਸ ਲਈ ਤੈਨੂੰ ਮੁਰਸ਼ਦ ਲੱਭਣਾ ਹੋਏਗਾ, ਮੁਰਸ਼ਦ ਦਾ ਮਰੀਦ ਬਣਨਾ ਪਏਗਾ। ਅੱਛਾ, ਮੈਨੂੰ ਮੁਰਸ਼ਦ ਲੱਭਣਾ ਪਏਗਾ ਅਤੇ ਮੁਰਸ਼ਦ ਦਾ ਮਰੀਦ ਬਣਨਾ ਪਏਗਾ। ਜਦੋਂ ਮਰੀਦ ਮੁਰਸ਼ਦ ਦੇ ਦੱਸੇ ਹੋਏ ਰਾਹ 'ਤੇ ਤੁਰਦਾ ਹੈ, ਉਸ ਰਾਹ 'ਤੇ ਤੁਰਦਿਆਂ ਤੁਰਦਿਆਂ ਮੁਰਸ਼ਦ ਦੀ ਕਿਰਪਾ ਹੁੰਦੀ ਹੈ ਅਤੇ ਖਾਲਕ ਦੀ ਨਜ਼ਰ ਹੋ ਜਾਂਦੀ ਹੈ। ਪਰ ਮੁਰੀਦ ਨੂੰ ਤੁਰਨਾ ਹੀ ਮੁਰਸ਼ਦ ਦੇ ਦੱਸੇ ਹੋਏ ਰਾਹ 'ਤੇ, ਜਿਵੇਂ ਬਾਬਾ ਫਰੀਦ ਬੋਲੇ, ਜੋ ਗੁਰਦੱਸੇ ਵਾਟ ਮੁਰੀਦਾਂ ਜੋਲੀ ਹੈ। ਭਾਈ ਕਨ੍ਹੱਈਆ ਜੀ ਨੇ ਜਦੋਂ ਇਹ ਬੇਨਤੀ ਕੀਤੀ, ਮੈਂ ਮੁਰਸ਼ਦ ਕਿੱਥੋਂ ਲੱਭਾਂ? ਆਖੋ ਵਾਹਿਗੁਰੂ, ਜਿਸ ਦਾ ਮੈਂ ਮੁਰੀਦ ਬਣਾ। ਤਾਂ ਉਸ ਰੱਬੀ ਰੂਹ ਨੇ ਕਿਹਾ, ਅਨੰਦਪੁਰ ਸਾਹਿਬ ਚਲਾ ਜਾ। ਅਨੰਦਪੁਰ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਹਨ, ਉਹਨਾਂ ਦਾ ਮੁਰੀਦ ਬਣ ਜਾ, ਉਸ ਗੁਰੂ ਦਾ ਸਿੱਖ ਬਣ ਜਾ, ਉਸ ਗੁਰੂ ਦਾ ਸਿੱਖ ਬਣ ਜਾ। ਇੱਥੋਂ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ, ਭਾਈ ਸਾਹਿਬ ਜੀ ਨੇ ਸੁਣਿਆ ਤਾਂ ਸੀ ਭਾਈ ਨਨੂਆ ਜੀ ਤੋਂ ਗੁਰੂ ਨਾਨਕ ਦਰਬਾਰ ਬਾਰੇ, ਗੁਰੂ ਘਰ ਦੀਆਂ ਸਿਫਤਾਂ, ਗੁਰੂ ਘਰ ਦੀਆਂ ਵਡਿਆਈਆਂ ਕਾਫੀ ਸਮੇਂ ਤੋਂ ਭਾਈ ਨਨੂਆ ਜੀ ਤੋਂ ਸੁਣਦੇ ਆ ਰਹੇ ਸਨ। ਪਰ ਅੱਜ ਤਾਂ ਗੱਲ ਬਣ ਗਈ ਕਿ ਰੱਬੀ ਰੂਹ ਨੇ ਕਹੀ ਉਹ ਕੁਛ ਦਿੱਤਾ ਜੋ ਕੁਛ ਸੁਣਿਆ ਸੀ। ਆਖੋ ਵਾਹਿਗੁਰੂ, ਜੋ ਕੁਛ ਸੁਣਿਆ ਸੀ ਅਤੇ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਪਹੁੰਚ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿੱਤਰ ਚਰਨੀ ਨਮਸਕਾਰ ਕੀਤੀ ਅਤੇ ਸਾਹਿਬ ਨੇ ਇੱਕ ਗੱਲ ਕਹੀ, ਆਹ ਵੇਖੋ ਇੱਕ ਮੁਰਸ਼ਦ ਬਣਨ ਆਇਆ, ਮੁਰਸ਼ਦ ਦਾ ਮੁਰੀਦ ਬਣਨ ਆਇਆ। ਆਖੋ ਵਾਹਿਗੁਰੂ, ਸੱਚੇ ਮੁਰਸ਼ਦ ਦਾ ਸੱਚਾ ਮੁਰੀਦ। ਆਖੋ ਵਾਹਿਗੁਰੂ, ਆਹ ਵੇਖੋ ਸੱਚੇ ਗੁਰੂ ਦਾ ਇੱਕ ਸੱਚਾ ਸਿੱਖ ਬਣਨ ਆਇਆ। ਅੰਤਰਜਾਮੀ ਸਤਿਗੁਰੂ ਜੀ ਨੇ ਦਿਲਾਂ ਦੀ ਜਾਣ ਲਈ। ਆਖੋ ਵਾਹਿਗੁਰੂ, ਅੰਤਰਜਾਮੀ ਸਤਿਗੁਰੂ ਜੀ ਨੇ ਦਿਲਾਂ ਦੀ ਜਾਣ ਕੇ ਪਰਖ ਲਿਆ ਇਸ ਸੁਭਾਅ ਦੀ ਫਕੀਰੀ ਵਾਲਾ ਹੈ ਅਤੇ ਝੱਟ ਬੋਲ ਦਿੱਤਾ, ਰਾਹ ਦੱਸਾਂ? ਹੱਥ ਜੋੜ ਲਏ। ਆਹ ਤੇਰਾ ਜਿਹੜਾ ਸਰੀਰ ਹੈ ਨਾ, ਇਹ ਤਾਂ ਸੇਵਾ ਦੀ ਕਾਰ ਵਿੱਚ ਲਗਾ ਲਈ ਅਤੇ ਜਿਸ ਨੇ ਸਰੀਰ ਦਿੱਤਾ ਹੈ ਚਿੱਤ ਉਸ ਨਿਰੰਕਾਰ ਵਿੱਚ ਲਗਾ ਲਈ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ, ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਭਾਈ ਕਨ੍ਹੱਈਆ ਜੀ ਦੇ, ਪੋਥੀਆਂ ਨੇ ਤਾਂ ਇਸ ਤਰ੍ਹਾਂ ਲਿਖਿਆ, ਦਾਸ ਨੇ ਉਹਨਾਂ ਦਾ ਤਰਜਮਾ ਸੁਣਾਇਆ। ਪੋਥੀਆਂ ਵਿੱਚ ਤਾਂ ਇਹ ਗੱਲ ਅੰਕਿਤ ਕੀਤੀ ਗਈ, ਭਾਈ ਕਨ੍ਹੱਈਆ, ਸਰੀਰ ਲਗਾਈ ਸੇਵਾ ਦੀ ਕਾਰ ਵਿੱਚ ਅਤੇ ਚਿੱਤ ਰੱਖੀ ਸਾਈਂ ਯਾਰ ਵਿੱਚ। ਆਖੋ ਵਾਹਿਗੁਰੂ, ਪਰ ਮੈਂ ਕਹਿ ਦਿਆਂ ਜਿਸ ਨੇ ਸਰੀਰ ਦਿੱਤਾ ਹੈ ਚਿੱਤ ਉਸ ਨਿਰੰਕਾਰ ਵਿੱਚ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਚਿੱਤ ਉਸ ਨਿਰੰਕਾਰ ਵਿੱਚ ਦੇਖੋ, ਸੇਵਾ ਕਮਾਉਣ ਵਾਲੇ ਹੋ, ਸੇਵਾ ਦੀ ਕਾਰ ਵਿੱਚ ਤਾਂ ਸਰੀਰ ਅਤੇ ਸਰੀਰ ਦੇ ਅੰਗ ਲਗਾਉਣੇ ਹੀ ਪੈਣਗੇ, ਪਰ ਸੇਵਾ ਕਰਦਿਆਂ ਕਰਦਿਆਂ ਉਸੇ ਹੀ ਸਮੇਂ ਚਿੱਤ ਨੂੰ ਨਿਰੰਕਾਰ ਵਿੱਚ ਰੱਖਣਾ ਹੀ ਪਏਗਾ। ਜੇ ਚਿੱਤ ਤੁਹਾਡਾ ਨਿਰੰਕਾਰ ਵਿੱਚ ਰਿਹਾ ਅਤੇ ਸਰੀਰ ਦੇ ਅੰਗ ਅਤੇ ਸਰੀਰ ਸੇਵਾ ਦੀ ਕਾਰ ਵਿੱਚ ਰਹੇ, ਫਿਰ ਤੁਹਾਡਾ ਸਰੀਰ ਦੀ ਸੇਵਾ ਵੀ ਸਫਲ, ਤੁਹਾਡਾ ਜੀਵਨ ਵੀ ਸਫਲ ਅਤੇ ਸਰੀਰ ਦੇ ਅੰਗ ਵੀ ਸਫਲ। ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਵੀ ਕਿਹਾ, ਪਹਿਲੋਂ ਇਹ ਸ਼ਬਦ ਬੋਲਾਂ ਫਿਰ ਅੱਜ ਦੇ ਵਿਸ਼ੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਪੀਰ ਮੁਰੀ ਦਾ ਪਿਰਹੜੀ 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 ਸੁਖ ਸਤ ਗੁਰ ਸ਼ਰਣੀ ਸੁਖ ਸਤ ਗੁਰ ਸ਼ਰਣੀ ਪੀਰ ਮੁਰੀ ਦਾ ਪਿਰਹੜੀ 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 ਸੁਖ ਸਤਿਗੁਰ ਸ਼ਰਣੀ ਸੁਖ ਸਤਿਗੁਰ ਸ਼ਰਣੀ ਤ੍ਰਿਗਲੋਇਣ ਗੁਰ ਦਰਸ਼
ਸਿੰਘ ਜੇ ਮਾਂ ਗੁਰ ਸ਼ਬਦ ਬੀਣ, ਗੁਰ ਸ਼ਬਦ ਬੀਣ, ਗੁਰ ਸ਼ਬਦ ਬੀਣ, ਹੋਰ ਮੰਤਰ ਸਮਰਣੀ, ਹੋਰ ਮੰਤਰ ਸਮਰਣੀ, ਸ਼ਬਦ ਬੀਣ, ਗੁਰ ਸ਼ਬਦ ਬੀਣ, ਹੋਰ ਮੰਤਰ ਸਮਰਣੀ, ਹੋਰ ਮੰਤਰ ਸਮਰਣੀ,
ਦੀ ਸਮਤੀ ਸਮਦ੍ਰਿਸ਼ਟੀ ਵਾਲੀ, ਸਮਦ੍ਰਿਸ਼ਟੀ ਵਾਲੀ ਸਿੱਖਿਆ ਆਪਣੇ ਗੁਰਸਿੱਖ ਨੂੰ ਇਉਂ ਸਮਝਾਉਣਾ, ਸੱਚਮੁੱਚ ਉਹ ਸਿਰ ਤ੍ਰਿਗ ਹੈ, ਉਸ ਸਿਰ ਨੂੰ ਫਿਟਕਾਰ ਹੈ ਜਿਹੜਾ ਅਜੇ ਤੱਕ ਗੁਰੂ ਦੇ ਚਰਨਾਂ 'ਤੇ ਨਹੀਂ ਝੁਕਿਆ। ਉਸ ਸਿਰ ਨੂੰ ਕੀ ਕਰਨਾ? ਉਹ ਅੱਖਾਂ ਵੀ ਤ੍ਰਿਗ ਨੇ ਜਿਨ੍ਹਾਂ ਅੱਖਾਂ ਦੇ ਅੱਜ ਤੱਕ ਗੁਰੂ ਦੇ ਦੀਦਾਰ ਨਹੀਂ ਕੀਤੇ। ਉਹ ਕੰਨ ਵੀ ਤ੍ਰਿਗ ਨੇ, ਉਹਨਾਂ ਨੂੰ ਫਿਟਕਾਰ ਹੈ ਜਿਨ੍ਹਾਂ ਨੇ ਅਜੇ ਤੱਕ ਗੁਰੂ ਉਪਦੇਸ਼ ਨਹੀਂ ਸੁਣਿਆ। ਉਹ ਜੀਭ ਵੀ ਬੜੀ ਭੈੜੀ ਹੈ ਜਿਸਨੇ ਗੁਰੂ ਸ਼ਬਦ ਨੂੰ ਛੱਡ ਕੇ ਹੋਰਨਾਂ ਮੰਤਰਾਂ ਨੂੰ ਤਿਉਣਾ ਕੀਤਾ ਹੈ। ਨਤੀਜਾ ਕੱਢਦੇ ਹੋਏ ਕਹੇਗੇ, ਬਿਨਾਂ ਸੇਵਾ ਤੋਂ ਇਹ ਹੱਥ ਪੈਰ ਤ੍ਰਿਗ ਨੇ, ਹੋਰ ਸਾਰੀ ਕਰਨੀ ਹੀ ਨਿਸਫਲ ਹੈ। ਕਰਨੀ 'ਚੋਂ ਸਭ ਤੋਂ ਸਾਰ ਦੀ ਕਰਨੀ ਕਿਹੜੀ ਹੈ? ਸਤ ਸੰਤੋਖ ਦਿਆ ਕਮਾਵੈ ਇਹ ਆ ਕਰਨੀ ਸਾਰ। ਆਖੋ ਵਾਹਿਗੁਰੂ, ਮੈਂ ਆਪਣੇ ਕੋਲ ਕੁਛ ਨਹੀਂ ਕਿਹਾ। ਕਰਨੀਆਂ 'ਚੋਂ ਕਰਨੀ ਸ਼੍ਰੇਸ਼ਠ ਕਿਹੜੀ ਹੈ? ਸਤ ਸੰਤੋਖ ਦਿਆ ਕਮਾਵੈ ਇਹ ਆ ਕਰਨੀ ਸਾਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਕਨ੍ਹੱਈਆ ਜੀ ਨੂੰ, ਅਜੇ ਹੋਰ ਗੁਰਸਿੱਖਾਂ ਨੂੰ ਗਾਗਰ ਚੁਕਾ ਦੇਣੀ